ਨਾਲੇ ਮੱਥਾ ਟੇਕਦੀਆਂ ਨੇ ਨਾਲੇ ਖਿਆਲ ਕੈਮਰੇ ਵਾਲੇ ਪਾਸੇ ਹੁੰਦਾ ਵੀ ਉਹ ਇਸ਼ਾਰਾ ਕਦੋਂ ਕਰਦਾ ਪਿਆਲਾ ਖੋਸ਼ ਇਹੋ ਜਿਹਾ ਤਰੀਕਾ ਨਹੀਂ ਸਜਦੇ ਕਰੇ ਅਨੇਕ ਸੋਬਚੀ ਕਪਟ ਭੇਸ ਹੋਸ਼ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੌਰ ਅਕਾਲ ਉਸਤ ਦਸਮ ਗ੍ਰੰਥ ਹਾਂ ਜਦੋਂ ਸਜਦਾ ਕਰਨਾ ਹੈ ਜਦੋਂ ਪ੍ਰਣਾਮ ਕਰਨੀ ਹੈ ਉਦੋਂ ਸਾਰਾ ਕੁਝ ਭੁੱਲ ਜਾਵੇ ਆਪਣੇ ਆਪ ਦੀ ਹੋਸ਼ ਨਾ ਰਹੇ ਜਾਂ ਤਾਂ ਹੀ ਸਿਰ ਉੱਠੇ ਜਦੋਂ ਮਾਲਕ ਉਠਾ ਦੇਵੇ ਇਸ ਵਾਸਤੇ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਉਠਾ ਦੇਵੇ ਜਦੋਂ ਉਹ ਜਗਾਵੇ ਉਸ ਮੌਕੇ ਤੇ ਇਹ ਸਿਰ ਉੱਠੇ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਮੁਨ ਮਨ ਪ੍ਰਣਾਮ ਮੁਨੀ ਲੋਕ ਜੋ ਨੇ ਉਹ ਤੈਨੂੰ ਮਨ ਕਰਕੇ ਪ੍ਰਣਾਮ ਕਰਦੇ ਨੇ ਮੁਨੀ ਅਗਸਤ ਮੁਨੀ ਜਿਵੇਂ ਹੈ ਵਿਸ਼ਿਸ਼ਟ ਮੁਨੀ ਹੈ ਜਿਵੇਂ ਮਹਾਨ ਸ਼ਖਸੀਅਤਾਂ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮੁਨੀ ਦਾ ਅਰਥ ਕਹਿੰਦੇ ਸਨ ਪਰਮੇਸ਼ਵਰ ਦੇ ਨਾਮ ਦਾ ਕਰਨ ਵਾਲੇ ਮਨਨਸ਼ੀਲ ਉਹਨਾਂ ਦੀ ਮੁਬਾਰਕ ਰਸਨਾ ਦੇ ਸ਼ਬਦ ਸਨ ਮਨਨਸ਼ੀਲ ਜਿਹੜਾ ਮਨਨ ਕਰਦਾ ਹੋਵੇ ਔਰ ਫਿਰ ਸ਼ੀਲ ਸੁਭਾਵ ਸਹਿਨਸ਼ੀਲਤਾ ਵਾਲਾ ਹੋਵੇ ਸਹਿਨਸ਼ੀਲਤਾ ਵਾਲਾ ਜਿਹੜਾ ਹੋਵੇ ਉਸ ਨੂੰ ਮਨਨਸ਼ੀਲ ਕਹਿੰਦੇ ਨੇ ਖਾਲੀ ਉਹ ਸੀਤਲ ਵਾਲੀ ਬਾਤ ਉੱਪਰ ਉੱਪਰਲੀ ਨਾ ਹੋਵੇ ਕਹਿੰਦੇ ਨੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਹੈ ਉਹ ਪਰਮੇਸ਼ਵਰ ਦੇ ਨਾਮ ਦਾ ਮਨਨ ਕਰਦਾ ਹੈ ਔਰ ਸਹਿਨਸ਼ੀਲਤਾ ਵਿਚ ਵਰਤਦਾ ਹੈ ਤੋ ਮੁਨੀ ਜਨ ਅਗਸਤ ਵਰਗੇ ਵਿਸ਼ਿਸ਼ਟ ਮੁਨੀ ਵਰਗੇ ਜਿਹੜੇ ਮੁਨੀ ਲੋਕ ਨੇ ਉਹ ਤੈਨੂੰ ਮਨ ਕਰਕੇ ਪ੍ਰਣਾਮ ਕਰਦੇ ਨੇ ਮਨ ਕਰਕੇ ਨਮਸਕਾਰ ਕਰਦੇ ਹਨ
ਗੁਣ ਗਨ ਮੁਦਾਮ
ਗੁਣ ਗਨ ਮੁਦਾਮ ਗਨ ਕਹਿੰਦੇ ਨੇ ਬਹੁਤ ਸਾਰੇ ਗੁਣ ਗਨ ਮੁਦਾਮ ਹੇ ਅਕਾਲ ਪੁਰਖ ਵਾਹਿਗੁਰੂ ਮਨੁੱਖ ਕਦੇ ਔਗਣੇ ਆਰਾ ਹੁੰਦਾ ਤੇ ਕਦੇ ਗੁਣਵਾਨ ਬਣ ਜਾਂਦਾ ਪਰ ਕਦੇ ਗੁਣਵਾਨ ਵੀ ਔਗਣੇ ਆਰਾ ਹੋ ਜਾਂਦਾ ਇਸੇ ਲਈ ਸਤਿਗੁਰੂ ਜੀ ਨੇ ਸਾਨੂੰ ਇਕ ਤਰੀਕਾ ਦਰਸਾਇਆ ਆਪਨੇ ਇਕ ਢੰਗ ਦਰਸਾਇਆ ਮਨੁੱਖ ਕਿਤਨਾ ਵੀ ਮਹਾਨ ਕਿਉਂ ਨਾ ਹੋ ਜਾਵੇ ਫਿਰ ਵੀ ਉਹ ਇਹੋ ਹੀ ਕਹੇ ਇਸੇ ਤਰ੍ਹਾਂ ਬੇਨਤੀ ਕਰੇ ਕਹੁ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਆਸਾ ਮਹੱਲਾ ਪੰਜਵਾਂ ਰਹਿ ਰਾਜ ਮੈਂ ਨੀਵੇਂ ਕਰਮ ਵਾਲਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਗੌੜੀ ਮਹੱਲਾ ਚੌਥ ਉਹ ਫਿਰ ਵੀ ਇਸ ਤਰੀਕੇ ਨਾਲ ਵਰਤੇ ਕਿਉਂਕਿ ਗੁਣਾ ਵਾਲਾ ਮਨੁੱਖ ਵੀ ਕਈ ਵਾਰੀ ਔਗਣਿਆਰਾ ਹੋ ਸਕਦਾ ਹੈ ਅਜਾਮਲ ਸਾਡੇ ਸਾਹਮਣੇ ਹੈ ਉਹ ਵਿਦਵਾਨ ਆਦਮੀ ਸੀ ਬੜਾ ਵੱਡਾ ਵਿਦਵਾਨ ਸੀ ਉਹ ਕਥਾਕੜ ਵੀ ਸੀ ਕਥਾ ਵੀ ਕਰਦਾ ਸੀ ਰਾਜ ਦਰਬਾਰ ਵਿਚ ਵੀ ਉਹ ਕਥਾ ਕਰਦਾ ਪਰ ਕਿੱਥੇ ਉਹ ਅਜਿਹਾ ਗਿਰ ਗਿਆ ਪਤਤ ਅਜਾਮਲ ਹੋਏ ਕਹਿ ਜਾਏ ਕਤਲਾਵਤ ਨੀ ਦੇ ਰਹਿਆ ਤੇ ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰ ਮਤ ਦਹਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਪੰਜਾਬ ਦੇ ਲੋਕ ਕਹਿੰਦੇ ਨੇ ਦੁੱਧ ਫਿੱਟਦਿਆਂ ਤੇ ਪੁੱਤ ਫਿੱਟਦਿਆਂ ਬੁੱਧ ਫਿੱਟਦਿਆਂ ਕੋਈ ਦੇਰ ਲੱਗਦੀ ਏ ਚੰਗਾ ਭਲਾ ਪੁੱਤਰ ਸੀ ਮਾਂ ਤੇ ਬਾਪ ਦੀ ਆਗਿਆ ਵਿਚ ਚੱਲਣ ਵਾਲਾ ਬਸ ਚਾਰ ਨਾਵਾਂ ਤੋਂ ਬਾਅਦ ਸਾਰੇ ਕਹਿਣ ਲੱਗੇ ਉਹ ਬਈ ਘਸੀਟਾ ਸਿੰਘ ਬਦਲ ਗਿਆ ਪਿਆਲਾ ਖੋ ਸ੍ਰੀ ਵਾ ਜਿਸ ਨੂੰ ਕਦੇ ਲੋਕ ਕਹਿੰਦੇ ਸਨ ਵੀ ਇਹ ਤੇ ਸਰਵਣ ਹੈ ਮਾਂ ਬਾਪ ਦਾ ਬੜਾ ਭਗਤ ਹੈ ਹੁਣ ਉਹਨੂੰ ਕਹਿਣ ਲੱਗ ਪਏ ਨੇ ਵੀ ਇਹ ਪਤਨੀ ਦਾ ਭਗਤ ਹੋ ਗਿਆ ਪਿਆਲਾ ਖੋ ਸ੍ਰੀ ਵਾ ਤੋ ਲੋਕ ਕਹਿੰਦੇ ਨੇ ਨਾ ਦੁੱਧ ਫੁੱਟਦਿਆਂ ਵਕਤ ਲੱਗਦਾ ਹੈ ਨਾ ਪੁੱਤ ਦੇ ਫੁੱਟਦਿਆਂ ਕੋਈ ਵਕਤ ਲੱਗਦਾ ਹੈ ਨਾ ਬੁੱਧ ਦੇ ਫੁੱਟਦਿਆਂ ਕੋਈ ਪਤਾ ਲੱਗਦਾ ਇਸੇ ਲਈ ਤੇ ਸਿੱਖ ਹਮੇਸ਼ਾ ਅਰਦਾਸ ਕਰਦਾ ਬੇਨਤੀ ਕਰਦਾ ਕਿ ਮੇਰੇ ਤੇ ਕਿਰਪਾ ਕਰਨਾ ਮੇਰੇ ਤੇ ਬਖਸ਼ਿਸ਼ ਕਰਨੀ ਇਹ ਸਿੱਖੀ ਸਿਦਕ ਤੋੜ ਨਿਭ ਜਾਵੇ ਤੁਸਾਂ ਜੋ ਬਖਸ਼ਿਸ਼ ਕੀਤੀ ਏ ਇਹ ਪ੍ਰੀਤ ਤੋੜ ਨਿਭ ਜਾਵੇ ਕਿਤੇ ਅੱਧ ਵਿਚ ਨਾ ਟੁੱਟੇ ਇਸ ਵਾਸਤੇ ਸ਼ੇਖ ਫਰੀਦ ਜੀ ਨੇ ਵੀ ਕਿਹਾ ਜੇ ਪਤਾ ਹੁੰਦਾ ਇਹ ਪ੍ਰੀਤੀ ਦਾ ਲੜ ਖੁੱਲ ਜਾਣਾ ਸੀ ਜ਼ਰਾ ਪੱਕਾ ਕਰਕੇ ਬੰਨ ਲੈਂਦੇ ਪੀੜਾ ਕਰਕੇ ਬੰਨ ਲੈਂਦੇ ਜੇ ਜਾਣਾ ਲੜ ਛਿੱਜਣਾ ਤਾਂ ਪੀੜੀ ਪਾਈ ਗੰਢ ਤੈ ਜੇਵਟ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ ਸਲੋਕ ਸੇ ਫਰੀਦ ਕੇ ਹਾਂ ਖਿਆਲ ਰੱਖਣਾ ਮਨੁੱਖ ਗੁਣਵਾਨ ਹੋ ਕੇ ਔਗਣਿਆਰਾ ਵੀ ਹੋ ਸਕਦਾ ਤੇ ਕਦੇ ਵੀ ਕਿਸੇ ਮਨੁੱਖ ਨਾਲ ਨਫਰ ਨਫ਼ਰਤ ਕਰਨਾ ਵੀ ਮੁਨਾਸਿਬ ਨਹੀਂ ਕਿ ਫਲਾਣਾ ਆਦਮੀ ਬੜਾ ਗੁਨਾਹੀ ਫਲਾਣਾ ਆਦਮੀ ਬੜਾ ਐਬੀ ਇਹਦੇ ਤਾਂ ਨੇੜੇ ਨਹੀਂ ਜਾਣਾ ਇਹਦੇ ਤੇ ਨਾਲ ਨਹੀਂ ਛੋਣਾ ਕੀ ਪਤਾ ਉਹ ਕਿਤਨਾ ਚੰਗਾ ਹੋ ਜਾਵੇ ਕੀ ਪਤਾ ਉਹ ਕਿਤਨਾ ਅੱਛਾ ਹੋ ਜਾਵੇ ਇਹ ਬਾਲਮੀਕ ਬਟਵਾਰੇ ਵਰਗੇ ਵਾਂਗ ਸਮੇਂ ਦੇ ਲੋਕ ਉਹਦੇ ਪੈਰ ਧੋਣ ਲੱਗ ਪੈਣ ਇਹ ਤੇ ਕੁਛ ਨਹੀਂ ਕਿਹਾ ਜਾ ਸਕਦਾ ਪਰ ਬਹੁਤੀ ਵਾਰੀ ਸਮਾਜਿਕ ਰੀਤੀ ਇਹ ਹੋਈ ਸਮਾਜ ਦਾ ਇਹ ਹੋਈ ਢੰਗ ਹਾਲਾਂ ਕੱਪੜਾ ਮੈਲਾ ਤੇ ਅਸੀਂ ਧੋ ਲੈਂਦੇ ਹਾਂ ਬਰਤਨ ਮੈਲੇ ਵੀ ਧੋ ਲੈਂਦੇ ਹਾਂ ਰੁਮਾਲ ਕਿਤਨਾ ਵੀ ਗੰਦਾ ਹੋ ਜਾਵੇ ਗੰਦੀ ਨਾਲੀ ਵਿਚ ਗਿਰ ਜਾਵੇ ਕੱਢ ਕੇ ਧੋ ਲਈਦਾ ਸਾਫ਼ ਹੋ ਜਾਂਦਾ ਕੱਪੜਾ ਮੈਲਾ ਹੁੰਦਾ ਸਾਫ਼ ਹੋ ਜਾਂਦਾ ਪਰ ਜੇ ਕਿਤੇ ਕੋਈ ਮਨੁੱਖ ਮੈਲਾ ਹੋ ਜਾਵੇ ਤਾਂ ਬਸ ਫਿਰ ਕਹਿੰਦੇ ਨੇ ਉਹਦੇ ਨਾਲ ਹੁਣ ਮਿਲ ਵਰਤਨ ਨਹੀਂ ਕਰਨੀ ਉਹਨੂੰ ਧੱਕੇ ਮਾਰ ਦੇਣੇ ਸਮਾਜ ਵਿਚੋਂ ਬਾਹਰ ਕੱਢ ਦੇਣਾ ਮਰ ਇਹ ਨਹੀਂ ਸੋਚੀਦਾ ਇਸ ਮਨੁੱਖ ਨੂੰ ਚੰਗਾ ਕਿਵੇਂ ਬਣਾਉਣਾ ਸਾਥੀਆਂ ਤੇ ਅਸੀਂ ਵਿਚਾਰਦੇ ਹਾਂ ਸ਼ਰਵਣ ਕਰਦੇ ਹਾਂ ਕੱਲ ਵੀ ਅਰਜ਼ ਕੀਤੀ ਸੀ ਸਾਥੀ ਦਾ ਭਾਵ ਸਾਥੀ ਦਾ ਮਤਲਬ ਹੈ ਇਸ ਵੇਲੇ ਇੱਕ ਸਾਧਕ ਨੇ ਚਾਂਦੀ ਦਾ ਇੱਕ ਕਟੋਰਾ ਚਾਂਦੀ ਦਾ ਇੱਕ ਕੌਲ ਕੌਲੀ ਭੇਟ ਕੀਤੀ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਨੇ ਹੱਥ ਨਾਲ ਉਠਾ ਕੇ ਜਿੱਥੇ ਲੰਗਰ ਦਾ ਗੰਦਾ ਪਾਣੀ ਇਕੱਠਾ ਹੁੰਦਾ ਸੀ ਉਸ ਡੂੰਘੇ ਟੋਏ ਵਿਚ ਸੁੱਟ ਦਿੱਤੀ ਤੇ ਟੋਏ ਵਿਚ ਸੁੱਟਣ ਤੋਂ ਬਾਅਦ ਵੱਡੇ ਬੇਟੇ ਨੂੰ ਕਹਿਣ ਲੱਗੇ ਸ੍ਰੀ ਚੰਦ ਜੀ ਹਾਂ ਪਿਤਾ ਜੀ ਕੀ ਹੁਕਮ ਹੈ ਆ ਚਾਂਦੀ ਦੀ ਕਟੋਰੀ ਏ ਸਿੱਖ ਲਿਆਇਆ ਤੇ ਇਹ ਗਿਰ ਗਈ ਏ ਇਸ ਗੰਦੇ ਟੋਏ ਵਿਚ ਬਾਹਰ ਕੱਢ ਲਓ ਉਹਨੇ ਕਿਹਾ ਜੀ ਆਪਣਾ ਚਾਂਦੀ ਨਾਲ ਕੀ ਮਤਲਬ ਆਪਾਂ ਤਾਂ ਸਰੀਰ ਤੇ ਸਵਾਹ ਮਲਣ ਵਾਲੇ ਚਾਂਦੀ ਦੀ ਭਲਾ ਜ਼ਰੂਰ ਸਾਨੂੰ ਕੀ ਮਤਲਬ ਸੀ ਇਸ ਗੰਦੇ ਟੋਏ ਵਿਚ ਮੈਂ ਕਿਵੇਂ ਜਾਵਾਂ ਇਸ ਗੰਦੇ ਟੋਏ ਵਿਚ ਮੈਂ ਕਿਵੇਂ ਛਾਲ ਮਾਰਾਂ ਮੇਰੇ ਸਰੀਰ ਤੋਂ ਬਦਬੂ ਆਵੇਗੀ ਮੈਂ ਤਿਆਗੀ ਹਾਂ ਮੈਂ ਵੈਰਾਗੀ ਹਾਂ ਮੈਂ ਸਾਧੂ ਹਾਂ ਮੈਂ ਲੰਬੇਰੀ ਉਮਰ ਵਾਲਾ ਦੂਸਰੇ ਪੁੱਤਰ ਨੂੰ ਹੁਕਮ ਕੀਤਾ ਉਹਨੇ ਬੜੇ ਸੁੰਦਰ ਕੱਪੜੇ ਪਾਏ ਸਨ ਸ੍ਰੀ ਲਖਮੀ ਚੰਦ ਜੀ ਆ ਚਾਂਦੀ ਦੀ ਕੌਲੀ ਕੱਢ ਲਿਆਓ ਉਹਨੇ ਕਿਹਾ ਹਜ਼ੂਰ ਇਹਦੇ ਵਿਚ ਮੈਂ ਕਿਵੇਂ ਵੜਾਂ ਮੈਂ ਕਿਵੇਂ ਜਾਵਾਂ ਮੇਰੇ ਕੱਪੜੇ ਖਰਾਬ ਹੋ ਜਾਣਗੇ ਜਿਤ ਉਹਨੇ ਦੀ ਇਹ ਕਟੋਰੀ ਕੌਲੀ ਨਹੀਂ ਜਿਤਨੇ ਦੇ ਮੇਰੇ ਕੀਮਤੀ ਕੱਪੜੇ ਖਰਾਬ ਹੋ ਜਾਣਗੇ ਬਹੁਤੀ ਵਾਰੀ ਕੀਮਤੀ ਕੱਪੜੇ ਵੀ ਸਾਨੂੰ ਸੇਵਾ ਨਹੀਂ ਕਰਨ ਦਿੰਦੇ ਸਾਡਾ ਖਿਆਲ ਹੁੰਦਾ ਕਿਤੇ ਕੱਪੜੇ ਮੈਲੇ ਨਾ ਹੋ ਜਾਣ ਕਿਤੇ ਕੱਪੜਿਆਂ ਨੂੰ ਦਾਗ ਨਾ ਲੱਗ ਜਾਵੇ ਗੁਰਦੁਆਰੇ ਸਾਹਿਬ ਅੱਛੇ ਕੱਪੜੇ ਪਾ ਕੇ ਆਉਣਾ ਚਾਹੀਦਾ ਪਰ ਉਹਨਾਂ ਅੱਛਿਆਂ ਕੱਪੜਿਆਂ ਦੇ ਨਾਲ ਸੇਵਾ ਤੋਂ ਜੇ ਰੁਕ ਗਏ ਤਾਂ ਫਿਰ ਗੱਲ ਨਹੀਂ ਬਣੇਗੀ ਪਹਿਲਾਂ ਖੋ ਸ੍ਰੀ ਪਰ ਬਹੁਤੀ ਵਾਰੀ ਇਹੋ ਹੀ ਹੁੰਦਾ ਜੇ ਚੰਗੇ ਕੱਪੜਿਆਂ ਤੇ ਸੇਵਾ ਕਰਦਿਆਂ ਕੋਈ ਛਿੱਟਾ ਨਾ ਪੈ ਜਾਵੇ ਕੋਈ ਦਾਗ ਨਾ ਲੱਗ ਜਾਵੇ ਇਹ ਮਹਿਲੇ ਨਾ ਹੋ ਜਾਣ ਇਸ ਲਈ ਚੰਗੇ ਕੱਪੜੇ ਸਾਨੂੰ ਸੇਵਾ ਤੋਂ ਦੂਰ ਲੈ ਜਾਂਦੇ ਪਰ ਬਾਬਾ ਲਖਮੀ ਚੰਦ ਵੀ ਤਾਂ ਇਹੋ ਹੀ ਸੋਚ ਰਹੇ ਸਨ ਇਹਦੇ ਵਿਚ ਕਿਵੇਂ ਜਾਵਾਂ ਜੀ ਮੇਰੇ ਕੱਪੜੇ ਖਰਾਬ ਹੋ ਜਾਣਗੇ ਬਦਬੂ ਆਵੇਗੀ ਤਾਂ ਕਹਿੰਦੇ ਨੇ ਤੀਸਰੀ ਵਾਰੀ ਫਿਰ ਹੁਕਮ ਹੋਇਆ ਪੁਰਖਾ ਲਹਿਣਿਆ ਇਹ ਚਾਂਦੀ ਦੀ ਕੌਲੀ ਕੱਢ ਲਿਆ ਉਹਨਾਂ ਨੇ ਨੀ ਪੁੱਛਿਆ ਜੀ ਕਿਉਂ ਇਸ ਵਾਸਤੇ ਛਾਲ ਮਾਰਾਂ ਜਾਂ ਇਹਦੇ ਵਿਚ ਮੈਂ ਕਿਉਂ ਵੜਾਂ ਉਹ ਫਟਾਫਟ ਗਏ ਔਰ ਚਾਂਦੀ ਦੀ ਕਟੋਰੀ ਕੌਲੀ ਬਾਹਰ ਕੱਢ ਕੇ ਹਜ਼ੂਰ ਦੇ ਚਰਨਾਂ ਵਿਚ ਰੱਖ ਦਿੱਤੀ ਹਜ਼ੂਰ ਗੁਰੂ ਪਰਮੇਸ਼ਵਰ ਨੇ ਸਾਡੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਦੀ ਤਰਫ ਦੇਖਦਿਆਂ ਕਿਹਾ ਚੋਣੀਏ ਮਾਤਾ ਜੀ ਦਾ ਨਾਮ ਤਾਂ ਸੁਲੱਖਣੀ ਸੀ ਪਰ ਹਜ਼ੂਰ ਉਹ ਉਹਨਾਂ ਦੇ ਪੇਕਿਆਂ ਵਾਲਾ ਨਾਮ ਉਹਨਾਂ ਦੀ ਗੋਦ ਦਾ ਨਾਮ ਮੁਖਾਤਬ ਜ਼ਿਆਦਾ ਕਰਦੇ ਸਨ ਹਜ਼ੂਰ ਕਹਿਣ ਲੱਗੇ ਸੁਲੱਖਣੀ ਐ ਦੇਖ ਤੇਰੇ ਪੁੱਤਰਾਂ ਵਿਚ ਤੇ ਮੇਰੇ ਸਿੱਖ ਪੁੱਤਰਾਂ ਵਿਚ ਬੜਾ ਫਰਕ ਏ ਲਓ ਜੀ ਤੁਸੀਂ ਤੇ ਹਮੇਸ਼ਾ ਬੱਚਿਆਂ ਨੂੰ ਕੋਸਦੇ ਰਹਿੰਦੇ ਹੋ ਤੁਹਾਨੂੰ ਤੇ ਕੋਈ ਬਹਾਨਾ ਹੀ ਚਾਹੀਦਾ ਭਲਾ ਮੇਰੇ ਪੁੱਤਰਾਂ ਵਿਚ ਤੇ ਤੁਹਾਡੇ ਸਿੱਖ ਪੁੱਤਰਾਂ ਵਿਚ ਕੀ ਫਰਕ ਹੈ ਹਜ਼ੂਰ ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਆਪਣੇ ਸਮਝਦੀ ਏ ਉਹ ਤੇ ਆ ਕਟੋਰੀ ਨਹੀਂ ਕੱਢ ਕੇ ਦੇ ਸਕੇ ਆ ਜਿਹੜਾ ਮੇਰਾ ਬੇਟਾ ਹੈ ਜਿਹੜਾ ਮੇਰਾ ਪੁੱਤਰ ਹੈ ਦੇਖ ਉਹਨੇ ਦੂਸਰੀ ਵਾਰੀ ਕਹਿਣ ਦਾ ਮੌਕਾ ਨਹੀਂ ਦਿੱਤਾ ਕਹਿਣ ਲੱਗੇ ਹਾਂ ਹਾਂ ਠੀਕ ਹੈ ਹੁਣ ਆਪ ਨੇ ਇਸ ਪੁਰਖ ਵੱਲ ਜਰਾ ਜ਼ਿਆਦਾ ਹੀ ਧਿਆਨ ਦਿੱਤਾ, ਲਹਿਣੇ ਵੱਲ ਆਪ ਦੀ ਜ਼ਿਆਦਾ ਹੀ ਨਜ਼ਰ ਹੈ। ਹਜ਼ੂਰ ਕਹਿੰਦੇ ਕਿਉਂ ਨਹੀਂ, ਲਹਿਣਾ ਮੇਰੀ ਨਜ਼ਰ ਵਿਚ, ਲਹਿਣੇ ਉਪਰ ਮੇਰੀ ਪੂਰੀ ਨਜ਼ਰ ਹੈ, ਮੈਂ ਹਮੇਸ਼ਾ ਲਹਿਣੇ ਨੂੰ ਆਪਣੀ ਨਜ਼ਰ ਵਿਚ ਰੱਖਦਾ ਹਾਂ। ਚੋਹਣੀਏ, ਜਦੋਂ ਫਸਲ ਪੱਕ ਜਾਂਦੀ ਏ ਤੇ ਫਿਰ ਕਿਸਾਨ ਦੀ ਨਜ਼ਰ ਉਸ ਪੱਕੀ ਹੋਈ ਖੇਤੀ ਉਪਰ ਰਹਿੰਦੀ ਏ। ਹਾਂ, ਜਦੋਂ ਵੀ ਕੋਈ ਅਵੇਸਲਾ ਹੋ ਜਾਂਦਾ, ਬੱਚੇ ਜਦੋਂ 10-12 ਸਾਲ ਦੇ ਹੋ ਜਾਣ, ਬਹੁਤੇ ਲੋਕ ਅਵੇਸਲੇ ਹੋ ਜਾਂਦੇ, ਉਹਨਾਂ ਨੂੰ ਇਹ ਖਿਆਲ ਭੁੱਲ ਜਾਂਦਾ ਕਿ ਇਹ ਫਸਲ ਹੁਣ ਪੱਕਣ ਵਾਲੀ ਏ, ਕਿਤੇ ਕੋਈ ਖਰਾਬ ਨਾ ਕਰ ਜਾਵੇ, ਕਿਤੇ ਇਹਨਾਂ ਨੂੰ ਕੋਈ ਮਾਰ ਨਾ ਪੈ ਜਾਵੇ। ਇਸ ਲਈ ਪੱਕੀ ਹੋਈ ਫਸਲ ਵਾਂਗ, ਸਿਆਣੇ ਮਾਂ ਬਾਪ ਦੇ ਵਾਂਗ, 10 ਸਾਲ ਤੋਂ ਲੈ ਕੇ 22-23 ਸਾਲ ਦੀ ਉਮਰ ਤੱਕ ਬੱਚੇ ਤੇ ਬੱਚੀਆਂ ਤੇ ਨਜ਼ਰ ਰੱਖਾਂਗੇ ਤੇ ਉਹਨਾਂ ਦੀ ਜ਼ਿੰਦਗੀ ਪੱਕ ਜਾਵੇਗੀ। ਸ੍ਰੀ ਰਾਮ। ਤੇ ਜੇ ਨਜ਼ਰ ਹਟਾ ਦਿੱਤੀ, ਜੇ ਉਹਨਾਂ ਤੋਂ ਨਜ਼ਰ ਹੋਰ ਪਾਸੇ ਕਰ ਦਿੱਤੀ, ਤਾਂ ਫਿਰ ਉਹ ਫਿਰਦੇ ਰਹਿਣਗੇ ਸੜਕਾਂ ਤੇ ਜਿਵੇਂ ਬਾਕੀ ਲੋਕ ਫਿਰੀ ਜਾਂਦੇ ਨੇ, ਉਹ ਵੀ ਫਿਰੇ ਜਾਣਗੇ। ਸ੍ਰੀ ਰਾਮ। ਲਹਿਣਾ ਮੇਰੀਆਂ ਨਜ਼ਰਾਂ ਵਿਚ, ਮੈਂ ਲਹਿਣੇ ਨੂੰ ਹਮੇਸ਼ਾ ਨਜ਼ਰ ਵਿਚ ਰੱਖਦਾ। ਕੀ ਮਜ਼ਾਲ ਏ ਆਸੇ ਪਾਸੇ ਜਾਈ, ਹਮੇਸ਼ਾ ਨਜ਼ਰ ਵਿਚ ਰਹੀਦਾ। ਭਾਵੇਂ ਉਹ ਨਜ਼ਰ ਜੋ ਕੁਝ ਸਾਨੂੰ ਬਣਾਉਣਾ ਚਾਹੁੰਦੀ ਸੀ, ਉਹ ਤਾਂ ਅਸੀਂ ਨਹੀਂ ਬਣ ਸਕੇ, ਪਰ ਜਿਤਨਾ ਵੀ ਸਮਾਂ ਰਹੇ ਉਹਨਾਂ ਦੀਆਂ ਨਜ਼ਰਾਂ ਵਿਚ। ਸ੍ਰੀ ਰਾਮ। ਅੱਜ ਉਹ ਕੁਝ ਵੀ ਹੈ, ਉਸ ਨਜ਼ਰ ਦਾ ਹੀ ਪ੍ਰਤਾਪ ਹੈ। ਇਸ ਵਾਸਤੇ ਹਮੇਸ਼ਾ ਨਜ਼ਰ ਵਿਚ ਰੱਖਦੇ ਸਨ। ਕਿਤੇ 2-4 ਮਿੰਟ ਕਿਸੇ ਅਨਪੜ ਆਦਮੀ ਨਾਲ ਬਾਤ ਵੀ ਕਰਨੀ ਤਾਂ ਝੱਟ ਬੁਲਾ ਲੈਣਾ, ਬਈ ਬਾਤ ਕਿਉਂ ਕੀਤੀ, ਇਹ ਤੇ ਅਨਪੜ ਆਦਮੀ। ਇਤਨੇ ਸਮੇਂ ਤੋਂ ਰਹਿ ਕੇ ਵੀ ਮਹਾਂਪੁਰਸ਼ਾਂ ਪਾਸੇ ਪੜਿਆ ਨਹੀਂ, ਪਾਠ ਵੀ ਨਹੀਂ ਇਹਨੇ ਕਰਨਾ ਸਿੱਖਿਆ, ਤੇ ਤੁਸੀਂ ਇਹਦੇ ਨਾਲ ਕਿਉਂ ਬਾਤ ਕੀਤੀ? ਪਰ ਅਸੀਂ ਉਦੋਂ ਟਾਲ ਦਿੰਦੇ ਸਾਂ, ਲਓ ਜੀ 2 ਮਿੰਟ ਵੀ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ। ਪਰ ਹੁਣ ਸਮਝ ਪਈ ਏ, ਜੇ ਤੁਹਾਡੀ ਨਜ਼ਰ ਨਾ ਹੁੰਦੀ ਤੇ ਸ਼ਾਇਦ ਆਸਾ ਸੰਗਤ ਦਾ ਜਸ ਗਾਇਨ ਕਰਨਾ ਨਾ ਹੁੰਦਾ। ਪਿਆਲਾ ਸ੍ਰੀ ਰਾਮ। ਮੇਰੀ ਨਜ਼ਰ ਵਿਚ ਲੈਣਾ, ਲੈਣੇ ਨੂੰ ਮੈਂ ਹਮੇਸ਼ਾ ਆਪਣੀ ਨਜ਼ਰ ਵਿਚ ਰੱਖਦਾ। ਕਿਉਂ? ਪੁੱਤਰਾਂ ਵੱਲੋਂ ਨਿਗਾਹ ਫੇਰ ਲੀਤੀ ਨੇ ਤੇ ਸਿੱਖ ਵੱਲ ਨਜ਼ਰਾਂ ਕੀਤੀਆਂ ਹੋਈਆਂ ਨੇ। ਜੋ ਭਾਵ ਕਹਿਣਾ ਚਾਹੁੰਦਾ ਸਾਂ, ਜਿਸ ਸਬੰਧ ਵਿਚ ਸਾਖੀ ਅਰਜ਼ ਕੀਤੀ ਏ, ਹਜ਼ੂਰ ਕਹਿਣ ਲੱਗੇ, ਚੋਣੀਏ, ਗੱਲ ਬੜੀ ਸਾਫ਼ ਤੇ ਸਪਸ਼ਟ ਹੈ। ਜਿਹੜੇ ਇਕ ਚਾਂਦੀ ਦੀ ਕਟੋਰੀ ਨੂੰ, ਚਾਂਦੀ ਦੇ ਬਰਤਨ ਨੂੰ ਗੰਦੇ ਟੋਏ ਵਿਚੋਂ ਨਹੀਂ ਕੱਢ ਸਕਦੇ, ਉਹ ਪ੍ਰੇਮੇ ਵਰਗੇ ਕੋੜੀਆਂ ਨੂੰ ਕਿਵੇਂ ਬੁਰਿਆਈਆਂ ਚੋਂ ਬਾਹਰ ਕੱਢ ਸਕਣਗੇ? ਮੈਂ ਤੇ ਉਹਨਾਂ ਨੂੰ ਇਹ ਬਖਸ਼ਿਸ਼ ਕਰਨੀ ਏ, ਜਿਹੜੇ ਸੱਜਣ ਵਰਗੇ ਠੱਗਾਂ ਨੂੰ, ਭੂਮੀਏ ਵਰਗੇ ਚੋਰਾਂ ਨੂੰ, ਕੌਡੇ ਵਰਗੇ ਰਾਕਸ਼ਾਂ ਨੂੰ, ਪ੍ਰੇਮੇ ਵਰਗੇ ਕੋੜੀਆਂ ਨੂੰ, ਦੁਪਾਲਪੁਰ ਦੇ ਕੋੜੀਆਂ ਨੂੰ ਆਪਣੇ ਗਲੇ ਲਗਾ ਲੈਣ, ਨਫ਼ਰਤ ਨਾ ਕਰਨ, ਉਹਨਾਂ ਮੈਲਿਆਂ ਤੇ ਕੁਚੈਲਿਆਂ ਨੂੰ ਸੰਵਾਰ ਕੇ ਨਵੀਂ ਜ਼ਿੰਦਗੀ ਦੇ ਸਕਣ। ਪਿਆਲਾ ਖੋ ਸ੍ਰੀ ਰਾਮ। ਇਸ ਲਈ ਗੁਣਵਾਨ ਮਨੁੱਖ ਵੀ ਔਗਣ ਵਾਲਾ ਬਣ ਸਕਦਾ ਹੈ, ਪਰ ਭਾਵੇਂ ਕੋਈ ਗੁਣੀ ਹੈ ਭਾਵੇਂ ਕੋਈ ਗੁਨਾਹਗਾਰ ਹੈ, ਦੋਨਾਂ ਨੂੰ ਸੰਭਾਲਣਾ, ਕਿਰਨਾ ਕਿਸੇ ਤੋਂ ਨਫ਼ਰਤ ਨਹੀਂ ਕਰਨੀ। ਮਹਾਤਮਾ ਜੀ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਵਿਚਾਰ ਸੀ, ਜੋ ਵਿਦਿਆਰਥੀਆਂ ਨੂੰ ਸਮਝਾਉਂਦਿਆਂ ਪੜ੍ਹਾਉਂਦਿਆਂ ਦਰਸਾਉਂਦੇ ਸਨ। ਜੇ ਕਿਸੇ ਮਨੁੱਖ ਨੂੰ ਗੁਣੀ ਦੇਖਦੇ ਹੋ ਤੇ ਕਹੋ, ਸਮਝੋ ਵਾਹਿਗੁਰੂ ਨੇ ਇਹਦੇ ਤੇ ਕਿਰਪਾ ਕੀਤੀ ਏ ਤੇ ਵਾਹਿਗੁਰੂ ਇਹਦੇ ਤੇ ਹੋਰ ਮਿਹਰ ਕਰੇ। ਤੇ ਜੇ ਕੋਈ ਔਗਣੇ ਆਰਾ ਦੇਖਦੇ ਹੋ ਤੇ ਉਹਦੇ ਲਈ ਵੀ ਅਰਦਾਸ ਕਰੋ ਕਿ ਵਾਹਿਗੁਰੂ ਇਹਦੇ ਤੇ ਵੀ ਮਿਹਰ ਕਰ, ਇਹਦੇ ਤੇ ਵੀ ਕਿਰਪਾ ਹੋ ਜਾਵੇ, ਇਹਦੇ ਤੇ ਵੀ ਬਖਸ਼ਿਆ ਹੋ ਜਾਵੇ। ਗਲੇ ਲਗਾ ਲੋ ਹਰ ਇਨਸਾਨ ਕੋ ਕਿ ਆਪਣਾ ਹੈ, ਚਲੋ ਤੋ ਰਾਹ ਮੈਂ ਬਾਂਟਦੇ ਹੋਏ ਪਿਆਰ। ਕਹਿੰਦੇ ਨੇ ਹਰ ਇਨਸਾਨ ਨੂੰ ਆਪਣੇ ਗਲੇ ਲਗਾ ਲਈਏ। ਗੁਣ ਗਨ ਮੁਦਾਮ, ਮਨੁੱਖ ਕਦੇ ਔਗਣੇ ਆਰਾ ਤੇ ਕਦੇ ਗੁਣਵਾਨ, ਕਦੇ ਗੁਣਾਂ ਤੋਂ ਖਾਲੀ ਕਦੇ ਔਗਣਾਂ ਨਾਲ ਭਰਪੂਰ, ਇਹਨਾਂ ਦੋਨਾਂ ਪੱਖਾਂ ਵਿਚ ਚੱਲਦਾ। ਪਰ ਹੇ ਵਾਹਿਗੁਰੂ, ਗੁਣ ਗਨ ਮੁਦਾਮ, ਤੇਰੇ ਵਿਚ ਗਨ ਸਾਰੇ ਸਮੂਹ ਗੁਣ ਮੁਦਾਮ ਹਮੇਸ਼ਾ ਰਹਿੰਦੇ, ਤੇਰੇ ਵਿਚ ਹਮੇਸ਼ਾ ਸਾਰੇ ਗੁਣ ਹੀ ਗੁਣ ਨੇ। ਤੂੰ ਹੁਣ ਵੀ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕੋ ਸੀ ਪੀ ਸੱਚ ਰੂਪ ਹੈ, ਪਹਿਲਾਂ ਵੀ ਇਸੇ ਰੂਪ ਵਿਚ ਸੈ। ਇਸ ਵਾਸਤੇ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਵਿਚ ਸਮੂਹ ਸਾਰੇ ਗੁਣ ਮੁਦਾਮ ਹਮੇਸ਼ਾ ਰਹਿੰਦੇ, ਤੂੰ ਸਾਰਿਆਂ ਗੁਣਾਂ ਨਾਲ ਹਮੇਸ਼ਾ ਭਰਪੂਰ ਹੈ ਜੀ।
ਆਰ ਬਾਰ ਆਗੰਗ,
ਆਰ ਬਾਰ
ਆਗੰਜ,
ਆਰ ਬਾਰ ਆਗੰਜ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਬਾਰ ਬਲ ਵਾਲੇ ਨੇ, ਤੇ ਤੇਰੇ ਨਾਲ ਵੀ ਉਹ ਆਪਣੀ ਅਰੁਤਾ ਸ਼ਤਰਤਾ ਦੁਸ਼ਮਣੀ ਸਮਝਦੇ ਨੇ ਤੇ ਜਿਨ੍ਹਾਂ ਨੇ ਵੱਡੇ ਵੱਡੇ ਲੋਕਾਂ ਨੂੰ ਕੱਟ ਦਿੱਤਾ ਨਾਸ਼ ਕਰ ਦਿੱਤਾ ਉਹਨਾਂ ਵੱਡੇ ਵੱਡੇ ਬਲ ਵਾਲੇ ਰਾਕਸ਼ਿਸ ਦੈਂਤ ਦੁਸ਼ਮਣਾਂ ਦੇ ਕੱਟਣ ਤੋਂ ਅਗੰਜ ਰਹਿਤ ਤੂੰ ਅਗੰਜ ਅਕਟ ਹੈ ਤੈਨੂੰ ਵੱਡੇ ਵੱਡੇ ਬਲ ਵਾਲੇ ਦੈਂਤਾਂ ਵਰਗੇ ਦੁਸ਼ਮਣ ਤੂਮਾਸਰ ਵਰਗੇ ਦੁਸ਼ਮਣ ਪਿਆਲਾ ਖੋ ਸ੍ਰੀ ਵਾਹ ਕਹਿੰਦੇ ਨੇ ਕੋਈ ਵੀ ਤੈਨੂੰ ਕੱਟ ਨਹੀਂ ਸਕਿਆ ਜੇ ਜਦੋਂ ਤੂੰ ਚਾਹੁੰਦਾ ਤੇ ਵਿਸ਼ੇਸ਼ ਕਰਕੇ ਵੱਡੇ ਵੱਡੇ ਬਲ ਵਾਲੇ ਦੁਸ਼ਮਣਾਂ ਨੂੰ ਕੱਟ ਦਿੰਦਾ ਨਾਸ਼ ਕਰ ਦਿੰਦਾ
ਹਰ ਨਰ ਪ੍ਰਭੰਜ
ਹਰ ਨਰ ਪ੍ਰਭੰਜ ਹੇ ਅਕਾਲ ਪੁਰਖ ਵਾਹਿਗੁਰੂ ਜੀ ਹਰ ਨਰ ਜੀਵ ਦੇ ਤਾਈ ਵਿਸ਼ੇਸ਼ ਕਰਕੇ ਤੂੰ ਨਾਸ਼ ਕਰਨ ਵਾਲਾ ਮਹਾਤਮਾ ਜੀ ਇਹਦਾ ਅਰਥ ਇਹ ਵੀ ਕਰਦੇ ਸਨ ਨਰ ਸਿੰਘ ਵਾਂਗ ਤੂੰ ਵੱਡੇ ਵੱਡੇ ਹਰਨਾਕਸ਼ ਵਰਗੇ ਦੈਂਤਾਂ ਨੂੰ ਵੀ ਵਿਸ਼ੇਸ਼ ਕਰਕੇ ਭੰਨਣ ਵਾਲਾ ਨਾਸ਼ ਕਰਨ ਵਾਲਾ ਹਾਂ ਹਰ ਜੀਵ ਦੇ ਤਾਈ ਤੂੰ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਵਿਸ਼ੇਸ਼ ਤੌਰ ਤੇ ਭੰਨਣ ਵਾਲਾ ਨਾਸ਼ ਕਰਨ ਵਾਲਾ ਹੈ
ਅਨਗਨ ਪ੍ਰਣਾਮ
ਅਨਗਨ ਪ੍ਰਣਾਮ ਅਨਗਨ ਅਣਗਿਣਤ ਲੋਕ ਗਿਣਤੀ ਨਹੀਂ ਹੋ ਸਕਦੀ ਜਿਵੇਂ ਸੋਧਰ ਵਿਚ ਸਾਹਿਬ ਨੂੰ ਮੁਖਾਤਿਬ ਕਰਕੇ ਕਹਿ ਰਹੇ ਸਨ ਇਹ ਤੇ ਕੁਝ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਮੇਰੀ ਸਮਝ ਵਿਚ ਆਏ ਨੇ ਜੋ ਮੈਨੂੰ ਯਾਦ ਸਨ ਪਰ ਹੋਰ ਵੀ ਤੈਨੂੰ ਕਿਤਨੇ ਗਾ ਰਹੇ ਨੇ ਜੋ ਮੇਰੇ ਚਿੱਤ ਚੇਤੇ ਵੀ ਨਹੀਂ ਹੋਰ ਕੇਤੇ ਗਾਮਨ ਸੇ ਮੈਂ ਚਿੱਤ ਨਾਮਨ ਨਾਨਕ ਕਿਆ ਵਿਚਾਰੇ ਜਪ ਸਾਹਿਬ ਉਹਨਾਂ ਦੀ ਵਿਚਾਰ ਨਹੀਂ ਹੋ ਸਕਦੀ ਅਣਗਨ ਪ੍ਰਣਾਮ ਅਣਗਿਣਤ ਜੀਵ ਹੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਪ੍ਰਣਾਮ ਕਰਦੇ ਨੇ ਨਮਸਕਾਰ ਕਰਦੇ ਹਨ
ਮਨ ਮਨ ਸਲਾ
ਉਹ ਜਿਹੜੇ ਪਿੱਛੇ ਮੁਨੀ ਤੈਨੂੰ ਮਨ ਕਰਕੇ ਪ੍ਰਣਾਮਾ ਕਰਦੇ ਸਨ ਉਹਨਾਂ ਮੁਨੀਆਂ ਦੇ ਮਨਾਂ ਵਿਚ ਸਲਾਮ ਸਹੀ ਸਲਾਮਤ ਹੈ ਉਹਨਾਂ ਦੇ ਮਨਾਂ ਵਿਚ ਸਲਾਮਤ ਹੈ ਟਿਕਿਆ ਹੋਇਆ ਹੈ ਵਸਿਆ ਹੋਇਆ ਹੈ ਕਿਉਂਕਿ ਉਹਨਾਂ ਦੀ ਭਾਵਨਾ ਇਹੋ ਹੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਤਰੀਕੇ ਕਿਸੇ ਢੰਗ ਦੇ ਨਾਲ ਸਾਡੇ ਮਨ ਵਿਚ ਵਸ ਜਾਵੇ ਤੇ ਜਦੋਂ ਉਹ ਮਨ ਵਿਚ ਵਸ ਜਾਂਦਾ ਹੈ ਫਿਰ ਸਾਰੇ ਦੁੱਖ ਦਰਿਦਰ ਨਿਵਰਤ ਹੋ ਜਾਂਦੇ ਨੇ ਤਾਂ ਤੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੁਨੀ ਲੋਕਾਂ ਦੇ ਮਨਾਂ ਵਿਚ ਸਲਾਮਤ ਹੈ ਟਿਕਿਆ ਹੈ ਨਿਵਾਸ ਕਰਦਾ ਹੈ ਔਰ ਉਹ ਮੁਨੀ ਲੋਕ ਜਿਹੜੇ ਨੇ ਉਹ ਮਨ ਦੁਆਰਾ ਮਨ ਵਿਚ ਵਸਾ ਕੇ ਫਿਰ ਵੀ ਤੈਨੂੰ ਸਲਾਮਾਂ ਕਰਦੇ ਰਹਿੰਦੇ ਨੇ ਫਿਰ ਵੀ ਤੈਨੂੰ ਪ੍ਰਣਾਮ ਕਰਦੇ ਨੇ ਫਿਰ ਵੀ ਤੈਨੂੰ ਸਜਦਾ ਕਰਦੇ ਨੇ ਅਸਲਾਮਾ ਅਲੈਕੁਮ ਕਿਉਂਕਿ ਇਸਲਾਮ ਮੁਤਾਬਿਕ ਜਦੋਂ ਵੀ ਕੋਈ ਮੁਸਲਮਾਨ ਭਰਾ ਦੂਸਰੇ ਮੁਸਲਮਾਨ ਭਰਾ ਨੂੰ ਮਿਲੇ ਤਾਂ ਉਹ ਇਹ ਗੱਲ ਕਹਿੰਦਾ ਅਸਲੇਕੁਮ ਉਹ ਕਹਿੰਦੇ ਨੇ ਬਈ ਤੇਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਲਤਾ ਹੋ ਜਾਵੇ ਮਿਹਰਾਮਤ ਹੋ ਜਾਵੇ ਅਸਲਾਮਾ ਅਲੈਕੁਮ ਯਾਨੀ ਤੇਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਲਤਾ ਹੋ ਜਾਵੇ ਤੂੰ ਸਹੀ ਸਲਾਮਤ ਰਹੇ ਤੈਨੂੰ ਸੁਖ ਸ਼ਾਂਤੀ ਪ੍ਰਾਪਤ ਹੋਏ ਦੂਸਰਾ ਜਵਾਬ ਵਿਚ ਕਹਿੰਦਾ ਵਾਲੇਕੁਮ ਸਲਾਮ ਕਿ ਅਕਾਲ ਪੁਰਖ ਵਾਹਿਗੁਰੂ ਖੁਦਾਵੰਦ ਕਰੀਮ ਵੀ ਤੈਨੂੰ ਸਹੀ ਸਲਾਮਤ ਰੱਖੇ ਤੈਨੂੰ ਉਹਦੇ ਵੱਲੋਂ ਵੀ ਸੁਖ ਤੇ ਸ਼ਾਂਤੀ ਪ੍ਰਾਪਤ ਹੋ ਸਕੇ ਯਾਨੀ ਇਕ ਤਰੀਕੇ ਦਾ ਇਕ ਦੂਸਰੇ ਨੂੰ ਮਿਲਣ ਵੇਲੇ ਇਸ ਮੁਸਲਮਾਨ ਸੱਜਣ ਮੁਸਲਮਾਨ ਭਰਾ ਇਹ ਸ਼ਬਦ ਵਰਨ ਤੋਂ ਕਰਦੇ ਨੇ ਪਰ ਆਮ ਤੌਰ ਤੇ ਜ਼ਿਆਦਾ ਸਲਾਮ ਦਾ ਭਾਵ ਅਸੀਂ ਸਮੁੱਚੇ ਤੌਰ ਤੇ ਪ੍ਰਣਾਮ ਹੀ ਲੈਂਦੇ ਹਾਂ ਸਿਰ ਚੁਕਾਉਣ ਦੋਨੋਂ ਹੀ ਲੈਂਦੇ ਹਾਂ ਮੁਨੀ ਲੋਕ ਤੈਨੂੰ ਮਨ ਦਾ ਦੁਆਰਾ ਸਲਾਮ ਕਰਦੇ ਨੇ ਨਮਸਕਾਰ ਕਰਦੇ ਹਨ
ਹਰ ਨਰ ਅਖੰਡ
ਹਰ ਨਰ ਅਖੰਡ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਭ ਥਾਵਾਂ ਵਿਚ ਹਰ ਥਾਂ ਵਿਚ ਮੌਜੂਦ ਹੈ ਇਸੇ ਕਰਕੇ ਤੈਨੂੰ ਹਰੀ ਕਿਹਾ ਹੈ ਨਰ ਨਿਯੰਤਾ ਹੈ ਸਭਨਾ ਦਾ ਪ੍ਰੇਰਕ ਹੈ ਅਖੰਡ ਕੱਟਣ ਤੋਂ ਰਹਿਤ ਇਕ ਰਸ ਹੈ ਬਾਰ ਨਰ ਅਮੰਡ ਹੇ ਅਕਾਲ ਪੁਰਖ ਵਾਹਿਗੁਰੂ ਦੁਨੀਆਂ ਦੇ ਅੰਦਰ ਜਿਤਨੇ ਵੀ ਲੋਕ ਨੇ ਕਿਸੇ ਨਾ ਕਿਸੇ ਨੇ ਦੁਆਰਾ ਉਹ ਮਾਨ ਪ੍ਰਾਪਤ ਕਰਦਾ ਕਿਸੇ ਦੀ ਆਰਾਧਨਾ ਕਰਕੇ ਕਿਸੇ ਦੇ ਸਹਿਯੋਗ ਦੁਆਰਾ ਦੁਨੀਆਂ ਵਿਚ ਮਨੁੱਖ ਸਫਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਬ੍ਰਹਮਾ ਨੇ ਕਿਤਨੇ ਹਜ਼ਾਰ ਯੁੱਗ ਤਪ ਕੀਤਾ ਤੇ ਤਾਂ ਉਸ ਨੂੰ ਸੰਸਾਰ ਦੀ ਰਚਨਾ ਕਰਨ ਦਾ ਬਲ ਪ੍ਰਾਪਤ ਹੋਇਆ ਵਿਸ਼ਨੂੰ ਨੇ ਕਿਤਨੇ ਲੱਖ ਯੁੱਗ ਤਪ ਕੀਤਾ ਤੇ ਤਾਂ ਉਹਨੂੰ ਦੈਂਤਾਂ ਨਾਲ ਜੂਝਣ ਦੀ ਸ਼ਕਤੀ ਪ੍ਰਾਪਤ ਹੋਈ ਇਸੇ ਤਰ੍ਹਾਂ ਹੋਰ ਲੋਕਾਂ ਦਾ ਵਿਚਾਰ ਵੀ ਧਰਮ ਪੁਸਤਕਾਂ ਦੇ ਅੰਦਰ ਮਿਲਦਾ ਹੈ ਪਰ ਹੇ ਅਕਾਲ ਪੁਰਖ ਵਾਹਿਗੁਰੂ ਬਾਰ ਨਰ ਅਮੰਡ تمام نر جیواں دے تائیں تو بل بخشش بخشش کر کے سبھائے مان کرن والا ہے، سجان والا ہے، بل دے کے سجا دیندا ہے، بلوان بنا دیندا ہے، امنڈ ہے، پر تینوں کوئی سبھائے مان کرن والا نہیں، تینوں کوئی پوکشت کرن والا نہیں، جی سونے دی کوئی مندری بنا کے او دے وچ کوئی تھوڑا جا پتھر گر دئیے اونوں کہندے نے پوکشت کرنا، سجا دینا۔ یہ امنڈ دا اکری ارتھ مہاپرش اس طریقے نال درساندے سن کہ توں کسے دوارا سجایا نہیں گیا، تینوں کسے نے وڈیایا نہیں، تینوں کسے نے سلایا نہیں، سارے لوگ تینوں سلاؤن لگ پین تاں تینوں کی فرق پین ہے، جے سارے لوگ ہرناکش وانگ تیرا ورود کرن لگ پین کہ تاں تینوں کی فرق پین ہے، توں کسے دوارا سبھائے مان وپوکشت کیتا ہویا نہیں ہے۔
ان بھاو اناس،
ہے اکال پرکھ واہگرو، ان بھاو اناس، کتے کتے ان بھاو بھی لکھیا ہوندا ہے پر ان بھاو ہی پڑھیا جاوے تاں بہتر ہوے گا۔ ان بھاو، ہے اکال پرکھ واہگرو، توں پے توں ڈر توں رہت ہے، اناس آسا تو رہت ہے، مہان کوش پائی سا پائی کرم سنگھ جی نابا اناس نا کہندے نے کہ آساواں تو رہت، تینوں کوئی آس نہیں، ناش تو رہتے ہیں، تینو کوئی ناش نہیں کر سکتا، آساواں والے لوگ ہی ناش ہندے نے، جنہاں دے اندر آساواں نہیں ہندیاں او کدے ناش ہو ہی نہیں سکتے، کہندے نے او کدے ناش ہندے ہی نہیں۔ رحمت اللہ علیہ شیخ سعدی دا کتھن ہے، آ تمام بور سلام ہی کر گردن بے تمام بلند بوال، شیخ سعدی رحمت اللہ علیہ، جس دے اندر کوئی لالچ ہندا ہے، لبسا ہندی ہے، کہندے نے او بہتا چک چک کے سلاما کردا ہے، بس جی اسی تہاڈے ہی آسرے ہاں۔ جدوں کئی واری کیرتنیاں نوں ودواناں نوں اے گل پربندکاں نال سانجھی کردیاں سنیدا ہے تے شرم نال سر چک جاندا ہے، تے لکھو اسری گرو دے آسرے، گرو دے کیرتنی، گرو دا جس کرن والے کس ویکتی دے آسرے رہن، روز پڑھن والے ددا داتا ایک ہے، سب کو دیمنہار، دین دے ٹوٹ نہ آوئی، اگنت پرے پنڈار، گوڑی بام نکھری محلہ پنجما۔ اکال پرکھ واہگرو ہی سبنا نو دیندا ہے، او ہی سبنا تے بخشیاں کردا ہے، پر جدوں دھارمک لوگ اس تھاں تے انہاں وی نیچے آ جاندے نے، ادوں بہت محسوس ہوندا ہے کہ گرو دے پیارے نو گرو تے بھروسہ ہی نہیں رہا۔ پیالا کھو سری وا، سودر گان والا سودر گا کے اٹھے تے پھر آ کے جی بس تہاڈے ہی آسرے ہیں، تسی بڑی مہر کیتی ہے، سانو یہ پروگرام دے دیتا ہے، کئی ایتھوں تک بھی کہہ دے نے تہاڈے آسرے بچے پلدے نے، بچے بھی گرو دے نے، اسی بھی گرو دے ہاں، سب کوئی گرو دا ہے، دین والا تے واہگرو ہے، تو منکھ نو اتنا نیواں جان دی کوشش نہیں کرنی چاہیے۔ اسے کر کے شیخ فرید جی نے ورنن کیتا ہے، اور ہور بھی انیکاں دھرم پستکاں اندر آیا ہے، بھائی نند لال جی نے تارنا کیتی ہے، برائے گردائے نہ گرد ہر دوں نہ چیمے گردی، بھائی نند لال جی، ایسے منکھ نو جیڑا واہگرو تو بھروسہ چھوڑ دیندا ہے، جیڑا گرو تو بھروسہ چھوڑدا ہے، منکھ تے آس رکھدا ہے، اونوں کہندے نے برائے گردائے نہ گرد ہر دوں نہ چیمے گردی۔ اے کمینیاں، کمینیاں تے کیوں آس رکھی بیٹھے؟ واہگرو تے آسا رکھ، واہگرو تے بھروسہ رکھ، او سبنا نو داتا دیندا ہے کہ تینو نہیں دے گا، پیالا کھو سری وا۔ تے کتھے بھائی منشا سنگھ، مہاراجا رنجیت سنگھ نو پتا لگا بھائی منشا سنگھ دے پاس تاں توا بھی نہیں روٹی پکان والا، او تے کڑے دے ٹھیکرے اوپر روٹی پکاندا ہے۔ مہاراجا رنجیت سنگھ ہاتھی تے موراں لد کے لے گئے، جدوں ہی پتا لگا مہاراجا صاحب آ رہے نے، بھائی منشا سنگھ نے دروازہ بند کر دیتا، مہاراجا نے آ کے دستخط دیتی، ستکار کیتا گرو کے کیرتنی دا، پر بھائی منشا سنگھ بس چپ اپنی دھنی وچ اپنی موج وچ۔ مہاراجا صاحب نے پرارتھنا کیتی او دروازہ کھولن، تے بھائی صاحب کہن لگے نہیں ساڈے کولوں کی ملنا ہے، جا گرو رام داس جی دے چرنوں وچ جدا دروازہ ہمیشہ کھلا رہندا ہے۔ پر مہاراجا صاحب کہن لگے، بھائی صاحب پتا لگا ہے تسی گرو رام داس جی دے کیرتنی ہو، کافی غریبی ہے تے پرشادہ بنان واسطے تواڈے پاس لوہے دا توا نہیں، मटके दे ठीकरे ते तुसी प्रसादा बनांदे हो, मैं तुहानू कुछ मोहरा देण वास्ते आया, मोहरा भेट करन वास्ते आया, ए कोई सेवा प्रवान कर लवो। तां उस मौके ते भाई मुंशा सिंह ने अंदरों दरवाजा खोले तो बिना जवाब विच कहा, जा अज मोहरा वंडन वाला बन गया, अज मुंशा सिंह नूं दान देण वास्ते आए। जिस गुरु रामदास जी ने तैनू राज भाग दिता है, उस गुरु रामदास जी नूं नहीं पता कि मुंशा सिंह दे पास तवा नहीं। जाओ, मैनू तुहाडे वर्गे लोगां दी मदद दी जरूरत नहीं। प्यार लखो श्री वाह तो बेनती कर रहे सां, वो अकाल पुरख वाहिगुरु जो है आसा तो रहत है, आ तमा भूत सलाम ही कर गर्दन बे तमा बुलंद बवद। शेख सादी रहमतुल्लाह कहंदे ने जिस अंदर आसा है ओहो ही नाश हुंदा है, जिन्हां अंदर आसा नहीं ओ किथे नाश हुंदे ने। हे वाहिगुरु तू भय तो रहत है, अपने आप तो ज्ञान स्वरूप है, फिर आसा तो रहत है महान कोश, फिर नाश तो रहत है संत ज्ञानी गुरबचन सिंह जी खालसा जी।
मन मन प्रकाश
मुनिया दे मन विच जो ज्ञान दा प्रकाश तुसां कीता है ओ रूप तेरा ही है। मुनिया दे मन विच ज्ञान दा प्रकाश रूप तू ही तू ता है।
गुण गण प्रणाम
गुण गण प्रणाम कहंदे ने गण बहुत सारे समूह गुणिया दे जत्थे महान कोश, समूह गुणी संत ज्ञानी गुरबचन सिंह जी खालसा, गुणिया दे जत्थे सारे गुणी लोग तैनू नमस्कार करदे ने, तैनू मत्था टेकदे ने, क्योंकि गुण तू ही ते दित्ते होए ने।
जल थल मुदाम
पानी वाले थावां विच रेतीले थावां विच मुदाम हमेशा कायम रहंदा है।
अन छिज अंग
हे अकाल पुरख वाहिगुरु तेरे अंग अन छिज इकट्ठा अन छिज कहंदे ने तेरे अंग छिजण तो नाश होण तो कटण तो रहत हन।
आसन आप अंग
तू कटण तो रहत अंगा वाला है, आसन अपंग तेरा जेड़ा आसन है जिका बैठन वाला सुशोभित होण वाला आसन महान कोश सिंघासन तख्त कहंदे ने जिथे तू बैठदा है जिथे तू अपने मुबारक कदम रख दे ओ तेरा सिंघासन अपंग नाश ते विघना तो रहत है।
उपमा अपार
हे अकाल पुरख वाहिगुरु तेरी उपमा बेअंत है, तेरी उपमा दा कोई हिसाब नहीं।
गात मित उरार
हे अकाल पुरख वाहिगुरु तेरी जो मित मर्यादा है अंतता दा भाव मिणती दा है ओ गति उदार उदारता वाली उदार दिल दे नाल जो भी तेरी शरण विच आ जांदा है भावे कितना वड्डा गुनाहगार होवे उन ओदी भी गति कर देंदा है मोक्ष कर देंदा है।
जल थल अमंड
जल समुंदरां विच थल रेतीले मारू स्थलां विच हे अकाल पुरख वाहिगुरु अमंड किसे द्वारा पूक्षित कीता नहीं, अवशेष तौर ते अपने आप ही पूक्षित हो रहे हैं सुभायमान हो रहे हैं। पानिया दियां लहरां विच भी चमक तेरी है, रेत विच भी तेरी ही चमक ते दमक है।
देश वेस अपंड
हे अकाल पुरख वाहिगुरु देश वेस अपंड जेड़ियां चार दिशावां ने ते चार वेस जेड़ियां उप दिशावां ने यानी चार जेड़े कोने ने चार जो दिशावां हन उन्हां चौहां दिशावां विच चौहां कोणियां दे विच इस संबंध विच पिछे रुआल छंद अंदर विशेष अर्ज कर दित्ती गई सी। दिशावां ते उप दिशावां दिशावां ते विस चार कोणियां विच हे अकाल पुरख वाहिगुरु अपंड अनिंदक है महान कोश। प्याला खो श्री वाह भाई काम सिंह जी नाभा कहने तू अनिंदत है तेरी भंडी कोई नहीं कर सकदा। कहंदे ने हे अकाल पुरख वाहिगुरु तू भंडी तो रहत है बदनामी तो रहत है संत ज्ञानी गुरबचन सिंह जी जी।
जल थल महंत
ते तमाम जला ते थलां विच जितने जीव रहंदे ने इना सा जला ते थलां दे विच हे अकाल पुरख वाहिगुरु तू महंत पूजनीक है बुजुर्ग है वड्डा है।
देश वेस बेअंत
दिशावां ते उप दिशावां विच दे करके हे अकाल पुरख वाहिगुरु तेरा अंत नहीं तू अंत तो बेअंत रहत है अंत तो बे रहत है अंत तो रहत है बेअंत है।
अन भाव अनाश
भय तो रहत है नाश तो रहत है
ਤ੍ਰੇਤ ਧਾਰ ਤ੍ਰਾਸ
ਤ੍ਰੇਤ ਧਾਰ ਤ੍ਰਾਸ ਹੇ ਅਕਾਲ ਪੁਰਖ ਵਾਹਿਗੁਰੂ ਬੜੇ ਵੱਡੇ ਤ੍ਰੇਤ ਧੀਰਜ ਧਾਰ ਧਾਰਨ ਵਾਲੇ ਜਿਹੜੇ ਵੱਡੇ ਵੱਡੇ ਧੀਰਜ ਧਾਰਨ ਕਰਨ ਵਾਲੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਉਹਨਾਂ ਦਾ ਵੀ ਤੁਰਾਸ ਤੁਰਾ ਹੈ ਕੇਂਦਰ ਹੈ ਉਹਨਾਂ ਨੂੰ ਵੀ ਧੀਰਜ ਦੇਣ ਵਾਲਾ ਹੈ ਚੱਲ ਖੋ ਸ੍ਰੀ ਵਾਹ ਉਹਨਾਂ ਨੂੰ ਵੀ ਸਹਾਰਾ ਦੇਣ ਵਾਲਾ ਉਹਨਾਂ ਦਾ ਵੀ ਆਸਰਾ ਹੈ
ਆਜਾਨ ਬਾਹੋ
ਹੇ ਅਕਾਲ ਪੁਰਖ ਵਾਹਿਗੁਰੂ ਆਜਾਨ ਬਾਹੋ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਣ ਵਾਲੇ ਦੇਵਤਿਆਂ ਨੂੰ ਆਜਾਨ ਦੇਵਤੇ ਕਿਹਾ ਉਹਨਾਂ ਆਜਾਨ ਦੇਵਤਿਆਂ ਦਾ ਵੀ ਬਾਹੋ ਪ੍ਰੇਰਕ ਹੈ ਮਹਾਨ ਕੋਸ਼ ਅਕਾਲ ਪੁਰਖ ਵਾਹਿਗੁਰੂ ਤੂੰ ਉਹਨਾਂ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਣ ਵਾਲੇ ਦੇਵਤਿਆਂ ਦਾ ਵੀ ਬਾਹੋ ਪ੍ਰੇਰਕ ਹੈ ਉਹਨਾਂ ਨੂੰ ਜੀਵਨ ਤੇ ਜ਼ਿੰਦਗੀ ਦੇਣ ਵਾਲਾ ਹੈ ਆਦਾਨ ਬਾਹੋ ਜਾਨੂ ਗੋਡਿਆਂ ਤੱਕ ਲੰਬੇਰੀਆਂ ਬਾਹਾਂ ਵਾਲਾ ਬਲਵਾਨ ਬਾਹਾਂ ਵਾਲਾ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ
ਏਕੈ ਸਦਾ ਹੋ
ਹੇ ਅਕਾਲ ਪੁਰਖ ਵਾਹਿਗੁਰੂ ਏਕੈ ਸਦਾ ਹੋ ਤੂੰ ਸਦਾ ਸਦਾ ਇੱਕ ਹੈ ਦੂਸਰਾ ਕਦੇ ਹੋਇਆ ਹੀ ਨਹੀਂ ਤੇਰੇ ਬਰੋਬਰ ਤੇਰੇ ਮੁਕਾਬਲੇ ਤੇ ਕਦੇ ਦੂਸਰਾ ਹੋਇਆ ਨਹੀਂ ਤੂੰ ਸਦਾ ਇੱਕੋ ਇੱਕ ਹੀ ਹੈ
ਓਅੰਕਾਰ ਆਦ
ਤਾਂ ਕੁਝ ਲੋਕਾਂ ਦਾ ਖਿਆਲ ਸੀ ਓਅੰਕਾਰ ਸ਼ਬਦ ਤੋਂ ਸਾਰੀ ਜਿਹੜੀ ਰਚਨਾ ਹੈ ਹੋਈ ਹੈ ਕਿਉਂਕਿ ਸ਼ਿਆਮ ਵੇਦ ਦੀ ਕਹਿੰਦੇ ਨੇ ਛੰਦੋਗਿਆ ਉਪਨਿਸ਼ਦ ਦੇ ਖਿਆਲ ਮੁਤਾਬਿਕ ਜਦੋਂ ਉਹਨੇ ਓਮ ਸ਼ਬਦ ਕਿਹਾ ਤਾਂ ਇਸ ਸੰਸਾਰ ਦਾ ਵਜੂਦ ਕਾਇਮ ਹੋਇਆ ਇਹ ਸੰਸਾਰ ਬਣੀ ਤੇ ਤਾਂਹੀ ਬਹੁਤੇ ਲੋਕ ਓਮ ਜਾਂ ਓਮ ਓਮ ਇਹਦਾ ਜਾਪ ਕਰਦੇ ਰਹੇ ਕਹਿੰਦਾ ਖੋ ਸ੍ਰੀ ਵਾਹ ਤੇ ਫਿਰ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦ ਵੀ ਹੋ ਗਏ ਇੱਕ ਨਾਮ ਤੋਂ ਝਗੜਨ ਲੱਗ ਪਏ ਕਹਿੰਦਾ ਖੋ ਸ੍ਰੀ ਵਾਹ ਇੱਕ ਨਾਮ ਤੋਂ ਇਹ ਰਹਾ ਲੁਭਾਣੇ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਪਰਮੇਸ਼ਵਰ ਦਾ ਨਾਮ ਹੈ ਔਰ ਉਹਦੇ ਤੇ ਰਸਤੇ ਵੱਖਰੇ ਵੱਖਰੇ ਨੇ ਢੰਗ ਵੱਖਰੇ ਵੱਖਰੇ ਨੇ ਤਰੀਕਾ ਵੱਖਰਾ ਵੱਖਰਾ ਹੈ ਇਸ ਲਈ ਓਅੰਕਾਰ ਸ਼ਬਦ ਤੋਂ ਝਗੜੇ ਹੋ ਗਏ ਔਰ ਉਹ ਚੌਥ ਪ੍ਰਕਾਰ ਦਾ ਝਗੜਾ ਵੱਧ ਗਿਆ ਉਸ ਚੌਥ ਪ੍ਰਕਾਰ ਦੇ ਓਅੰਕਾਰ ਸ਼ਬਦ ਦੇ ਸਬੰਧ ਵਿਚ ਝਗੜਾ ਮਿਟਾਉਣ ਲਈ ਭਾਈ ਸੰਤੋਖ ਸਿੰਘ ਜੀ ਦੀ ਵਿਚਾਰ ਮੁਤਾਬਿਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਝਗੜੋ ਨਾ ਇੱਕ ਦਾ ਨਾਮ ਹੀ ਓਅੰਕਾਰ ਹੈ ਉਹ ਇੱਕ ਪਹਿਲਾਂ ਸੀ ਓਅੰਕਾਰ ਤਾਂ ਉਹਨੇ ਆਪ ਨਾਮ ਉਚਾਰਨ ਕੀਤਾ ਹੈ ਪਹਿਲਾਂ ਖੋ ਸ੍ਰੀ ਵਾਹ ਪ੍ਰਥਮ ਕਾਲ ਜਬ ਕਰਾਂ ਪਸਾਰਾ ਓਅੰਕਾਰ ਤੇ ਸ੍ਰਿਸ਼ਟੀ ਉਪਾਰਾ ਵਿਚਿੱਤਰ ਨਾਟਕ ਦਸਮ ਗ੍ਰੰਥ ਪ੍ਰਥਮੇ ਓਅੰਕਾਰ ਤਿਨ ਕਹਾ ਸੋ ਤਨ ਪੂਰ ਜਗਤ ਮੋਹ ਰਹਾ ਚੌਵੀ ਅਵਤਾਰ ਦਸਮ ਗ੍ਰੰਥ ਪਹਿਲਾਂ ਖੋ ਸ੍ਰੀ ਵਾਹ ਪਰ ਉਹ ਓਅੰਕਾਰ ਹੈ ਇੱਕ ਓਅੰਕਾਰ ਆਦ ਓਅੰਕਾਰ ਸ਼ਬਦ ਦਾ ਵੀ ਆਦਮੁੱਢ ਰੂਪ ਸੈ ਤੇਰੇ ਮੁਖ ਤੋਂ ਹੀ ਤੇ ਓਅੰਕਾਰ ਸ਼ਬਦ ਨਿਕਲਿਆ ਹੈ ਤੇ ਫਿਰ ਤੇਰੇ ਮੁਖ ਤੋਂ ਹੀ ਝਗੜੇ ਮਿਟਾਉਣ ਵਾਸਤੇ ਇੱਕ ਓਅੰਕਾਰ ਸ਼ਬਦ ਦਾ ਉਚਾਰਨ ਹੋਇਆ ਹੈ ਕਹਿੰਦੇ ਨੇ ਤਿੰਨ ਜਿਹੜੇ ਬ੍ਰਹਮਾ ਵਿਸ਼ਨੂੰ ਤੇ ਸ਼ਿਵਾ ਦੇਵਤੇ ਨੇ ਕਹਿੰਦੇ ਨੇ ਉਹਨਾਂ ਦਾ ਵੀ ਆਦਮੁੱਢ ਰੂਪ ਹੈ ਹੇ ਅਕਾਲ ਪੁਰਖ ਵਾਹਿਗੁਰੂ ਪਰ ਓਅੰਕਾਰ ਆਦ ਓਅੰ ਸ਼ਬਦ ਦਾ ਹੇ ਅਕਾਲ ਪੁਰਖ ਵਾਹਿਗੁਰੂ ਆਦ ਆਰੰਭ ਮੁੱਢ ਰੂਪ ਹੈ ਓਅੰਕਾਰ ਸ਼ਬਦ ਤੋਂ ਵੀ ਤੂੰ ਪਹਿਲਾਂ ਸੈਂ
ਕਥਨੀ ਅਨਾਦ
ਹੇ ਅਕਾਲ ਪੁਰਖ ਵਾਹਿਗੁਰੂ ਇਹ ਜਿਹੜੀ ਤੇਰੀ ਕਥਨੀ ਹੈ ਓਅੰਕਾਰ ਸ਼ਬਦ ਇਸ ਕਥਨ ਦਾ ਕਦੋਂ ਤੂੰ ਇਹ ਓਅੰਕਾਰ ਸ਼ਬਦ ਉਚਾਰਨ ਕੀਤਾ ਇਹ ਵੀ ਆਦ ਤੋਂ ਰਹਿਤ ਹੈ ਇਹਦਾ ਵੀ ਕੋਈ ਮੁੱਢ ਨਹੀਂ ਪਤਾ ਨਹੀਂ ਕਦੋਂ ਤੂੰ ਇਹ ਓਅੰਕਾਰ ਸ਼ਬਦ ਉਚਾਰਨ ਕੀਤਾ ਹੈ
ਖਲ ਖੰਡ ਖਿਆਲ
ਹੇ ਅਕਾਲ ਪੁਰਖ ਵਾਹਿਗੁਰੂ ਖਲ ਖੰਡ ਖਿਆਲ ਖਲ ਮੂਰਖ ਉਹਨਾਂ ਨੂੰ ਖੰਡ ਖੰਡ ਟੁਕੜੇ ਟੁਕੜੇ ਕਰਨਾ ਇਹ ਤੇਰਾ ਖਿਆਲ ਹੈ ਧਿਆਨ ਹਮੇਸ਼ਾ ਤੇਰੇ ਧਿਆਨ ਦੇ ਅੰਦਰ ਤੇਰੇ ਖਿਆਲ ਤੇਰੇ ਵਿਚਾਰ ਤੇਰੇ ਧਿਆਨ ਅੰਦਰ ਮੂਰਖਾਂ ਨੂੰ ਨਾਸ਼ ਕਰਨ ਦਾ ਧਿਆਨ ਖਿਆਲ ਬਣਿਆ ਰਹਿੰਦਾ ਹੈ
ਗੁਰ ਬਰ ਅਕਾਲ
ਗੁਰ ਬਰ ਤੂੰ ਗੁਰੂ ਸਰੂਪ ਹੈ ਜੀਵਾਂ ਨੂੰ ਬਰ ਬਲ ਦੇਣ ਵਾਲਾ ਹੈ ਕਾਲ ਤੋਂ ਰਹਿਤ ਅਕਾਲ ਸਰੂਪ ਹੈ ਪਿਆਰਨਾ ਖੋ ਸ੍ਰੀ ਵਾਹਿ ਗੁਰ ਬਰ ਅਕਾਲ ਇੱਕ ਸਵਾਲ ਕਰਾਂਗਾ ਵਿਦਵਾਨਾਂ ਦੀ ਸਭਾ ਹੈ ਸੰਗਤ ਹੈ ਸਿੱਖ ਸਮਾਜ ਵਿਚ ਨਾਮੀ ਗਰਾਮੀ ਜਿਤਨੇ ਵੀ ਵਿਦਵਾਨ ਕੀਰਤਨੀਏ ਨੇ ਤੇ ਗੁਰਬਾਣੀ ਦੇ ਵਿਚਾਰਕ ਨੇ ਉਹਨਾਂ ਪਾਸੋਂ ਆਪ ਵਿਚਾਰਾਂ ਸ਼ਰਵਣ ਕਰਦੇ ਰਹੇ ਹੋ। ਮੈਂ ਤੇ ਇੱਕ ਸਟੂਡੈਂਟ ਹਾਂ, ਵਿਦਿਆਰਥੀ ਹਾਂ, ਪਹਿਲਾਂ ਖੋਸਰੀ ਵਾ। ਅੱਜ ਦਸਮ ਗ੍ਰੰਥ ਜੀ ਦੀ ਪੋਥੀ ਲੈ ਕੇ ਮੈਂ ਆ ਰਿਹਾ ਸਾਂ, ਕੁਝ ਲੋਕ ਦੇਖ ਰਹੇ ਸਨ ਵੀ ਪਤਾ ਨੀ ਅੱਜ ਭਾਈ ਦੀ ਪੋਥੀ ਕਿਵੇਂ ਲਿਆ ਰਿਹਾ। ਪਹਿਲਾਂ ਖੋਸਰੀ ਵਾ, ਤੇ ਮੈਨੂੰ ਉਹ ਵਕਤ ਯਾਦ ਆ ਰਿਹਾ ਸੀ ਜਦੋਂ ਮਹਾਂਪੁਰਸ਼ਾਂ ਦੇ ਪਾਸ ਸਾਰੇ ਵਿਦਿਆਰਥੀ ਸੰਥਿਆ ਦੇ ਵੇਲੇ ਦੀਵਾਨ ਵਿਚ ਆਪਣੀਆਂ ਆਪਣੀਆਂ ਪੁਸਤਕਾਂ ਨਾਲ ਲੈ ਕੇ ਆਉਂਦੇ ਹੁੰਦੇ ਸਨ। ਮੇਰੇ ਪਾਸ ਪੁਸਤਕਾਂ ਨਹੀਂ ਸਨ ਹੁੰਦੀਆਂ, ਆ ਸਿੰਘ ਸਾਹਿਬ ਦੀਆਂ ਪੁਸਤਕਾਂ ਤੋਂ ਹੀ ਮੈਂ ਪੜ੍ਹਾਈ ਕੀਤੀ ਏ। ਇਹ ਮੇਰੀ ਔਕਾਤ ਸੀ, ਇਹ ਮੇਰੀ ਬੁਕਤ ਸੀ, ਇਹ ਮੇਰੀ ਸਮਰੱਥਾ ਸੀ ਕਿ ਮੈਂ ਜਦੋਂ ਪੜ੍ਹਦਾ ਸਾਂ ਤਾਂ ਮੇਰੇ ਪਾਸ ਪੁਸਤਕਾਂ ਵਾਸਤੇ ਪੈਸੇ ਨਹੀਂ ਸਨ ਹੁੰਦੇ। ਚੱਲ ਲੱਖੋਸਰੀ ਵਾ, ਇਹਨਾਂ ਦੀਆਂ ਪੁਸਤਕਾਂ ਤੋਂ ਹੀ ਮੈਂ ਪੜ੍ਹਾਈ ਕੀਤੀ ਏ, ਔਰ ਕਦੇ ਕਦੇ ਇਹਨਾਂ ਦੀਆਂ ਪੁਸਤਕਾਂ ਹੀ ਲੈ ਕੇ ਮੈਂ ਕਲਾਸ ਵੀ ਸ਼ਾਮਿਲ ਹੋਇਆ ਕਰਦਾ ਸਾਂ। ਚੱਲ ਲੱਖੋਸਰੀ ਵਾ, ਕਿਉਂਕਿ ਮਨੁੱਖ ਨੂੰ ਹਮੇਸ਼ਾ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ, ਚਾਹੇ ਉਹ ਕੈਸਾ ਵੀ ਕਿਉਂ ਨਾ ਹੋ ਜਾਵੇ। ਉਹਨੂੰ ਹਮੇਸ਼ਾ ਗੁਰੂ ਦੀ ਮਿਹਰਾਮਤ ਤੇ ਗੁਰੂ ਦੀ ਸੰਗਤ ਦੀ ਮਹਾਨਤਾ ਵੱਲ ਖਿਆਲ ਰੱਖਣਾ ਚਾਹੀਦਾ। ਪਹਿਲਾਂ ਖੋਸਰੀ ਵਾ, ਤੋ ਬੇਨਤੀ ਕਰ ਰਿਹਾ ਸਾਂ। ਮੈਨੂੰ ਉਹ ਵਕਤ ਯਾਦ ਆ ਰਿਹਾ ਸੀ ਵੀ ਉਦੋਂ ਵੀ ਵਿਦਿਆਰਥੀ ਸਾਂ, ਹੁਣ ਵੀ ਵਿਦਿਆਰਥੀ ਆ, ਤੇ ਸੀਤਲ ਜੀ ਦੀ ਬਜ਼ੁਰਗ ਢਾਡੀ ਨੇ 90-96 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਏ। ਬਹੁਤ ਦੇਣ ਉਹਨਾਂ ਨੇ ਕੌਮ ਨੂੰ ਦਿੱਤੀ ਏ। ਹੁਣ ਵੀ ਇੰਨੀ ਉਮਰ ਵਿਚ ਵੀ ਉਹ 6 ਘੰਟੇ ਲਗਾਤਾਰ ਸਿੱਖ ਹਿਸਟਰੀ ਲਿਖਦੇ ਰਹਿੰਦੇ ਨੇ। ਔਰ ਅੱਜ ਤੋਂ 90 ਸਾਲ ਜਾਂ 30 ਸਾਲ ਪਹਿਲਾਂ ਜਿਸ ਆਦਮੀ ਨੇ BA ਪੜ੍ਹੀ ਹੋਵੇ ਔਰ ਉਹ ਵੀ ਫਸਟ ਕਲਾਸ ਪਾਸ ਕੀਤੀ ਹੋਵੇ, ਕਿਤੇ ਅਮੀਰ ਘਰਾਣੇ ਦਾ ਉਹ ਆਦਮੀ ਹੋਵੇਗਾ। ਪਹਿਲਾਂ ਖੋਸਰੀ ਵਾ, ਤੇ ਉਹ ਅੱਜ ਵੀ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਸਿੱਖ ਇਤਿਹਾਸ ਦੀ ਥੋੜੀ ਜੀ ਸਮਝ ਆਉਣ ਲੱਗਦੀ ਏ ਉਦੋਂ ਬਿਆਨ ਕਰਨ ਦਾ ਬਲ ਨੀ ਸਰੀਰ ਵਿਚ ਰਹਿ ਗਿਆ। ਹੁਣ ਕਹਿੰਦੇ ਨੇ ਸਮਝ ਆਉਣ ਲੱਗੀ ਏ, ਇਸ ਨੂੰ ਬਿਆਨ ਕਰਨ ਦੀ ਥੋੜੀ ਜੀ ਉਹ ਵੀ ਬਹੁਤੀ ਨਹੀਂ, ਤੇ ਸਰੀਰ ਜਵਾਬ ਦੇ ਗਿਆ ਹੈ। ਜਦੋਂ ਸਰੀਰ ਵਿਚ ਬਲ ਸੀ ਉਦੋਂ ਮੈਨੂੰ ਸਿੱਖ ਇਤਿਹਾਸ ਦੀ ਸਮਝ ਹੀ ਨਹੀਂ ਸੀ ਪ੍ਰਾਪਤ ਹੋਈ। ਪਹਿਲਾਂ ਖੋਸਰੀ ਵਾ, ਤੋ ਇਸ ਵਾਸਤੇ ਬੇਨਤੀ ਕਰ ਰਿਹਾ ਸਾਂ, ਤੁਸੀਂ ਵੱਡੇ ਵੱਡੇ ਕੌਮ ਦੇ ਵਿਦਵਾਨਾਂ ਦੇ ਪਾਸੋਂ ਵਿਚਾਰਾਂ ਸ਼ਰਵਣ ਕੀਤੀਆਂ ਨੇ, ਔਰ ਜਿਹੜਾ ਜੈਕਾਰਾ ਅਸੀਂ ਬੁਲਾਉਂਦੇ ਹਾਂ, ਜੋ ਸਾਡੀ ਜਿੰਦ ਜਾਨ ਹੈ, ਜਿਸ ਦੀ ਆਵਾਜ਼ ਅੱਜ ਵੀ ਦਰਾਂ ਖੈਬਰ ਵਿਚ ਗੂੰਜਦੀ ਏ, ਇਹ ਕਿਸ ਨੇ ਬਖਸ਼ਿਸ਼ ਕੀਤਾ? ਕਹਿਣ ਖੋਸਰੀ ਵਾ, ਸਵਾਲ ਹੈ, ਇਹ ਕਿਸ ਨੇ ਬਖਸ਼ਿਆ ਤੁਹਾਨੂੰ? ਕੌਮ ਨੂੰ, ਪੰਥ ਨੂੰ ਕਿਸ ਨੇ ਬਖਸ਼ਿਸ਼ ਕੀਤੀ ਏ? ਉਹ ਜੈਕਾਰਾ ਸਾਰਿਆਂ ਨੂੰ ਪਤਾ ਹੈ, ਸਤ ਸ੍ਰੀ ਅਕਾਲ, ਇਹ ਜੈਕਾਰਾ ਕਿਸ ਨੇ ਬਖਸ਼ਿਆ ਹੈ? ਇਹੀ ਤੇ ਸਾਡਾ ਸਭ ਕੁਛ। ਇਸ ਨੂੰ ਖਾਮੋਸ਼ ਕਰਨ ਲਈ ਹੀ ਤਾਂ ਅਸੀਂ ਤਕਰੀਬਨ 300 ਸਾਲ ਦੇ ਲੰਬੇਰੇ ਪੀਰੀਅਡ ਵਿਚ ਬੜਾ ਸਫ਼ਰ ਕੀਤਾ, ਹੁਣ ਵੀ ਸਫ਼ਰ ਕਰ ਰਹੇ ਹਾਂ। ਚੱਲ ਖੋਸਰੀ ਵਾ, ਇਹ ਵਿਚਾਰ ਕਹਿ ਕੇ ਮੈਂ ਸਮਾਪਤੀ ਕਰ ਰਿਹਾ ਹਾਂ, ਕਿਉਂਕਿ ਜ਼ਿਆਦਾ ਵਕਤ ਦੀ ਉਲੰਘਣਾ ਰੋਜ਼ ਅੱਛੀ ਨਹੀਂ ਹੁੰਦੀ। ਇਹ ਜੈਕਾਰਾ ਕਿਸਨੇ ਸਾਨੂੰ ਬਖਸ਼ਿਆ? ਤੇ ਜੇ ਸਾਨੂੰ ਇੰਨਾ ਵੀ ਪਤਾ ਨਾ ਹੋਵੇ ਵੀ ਇਹ ਕਿਸਨੇ ਬਖਸ਼ਿਸ਼ ਕੀਤੀ ਹੈ, ਤੇ ਸਾਡੀ ਕਮਜ਼ੋਰੀ ਹੋਈ ਕਿ ਜਿਸ ਜੈਕਾਰੇ ਦੀ ਮਹਾਨਤਾ ਕਾਇਮ ਕਰਨ ਲਈ ਹਜ਼ਾਰਾਂ ਨਹੀਂ ਲੱਖਾਂ ਸ਼ਹੀਦਾਂ ਨੇ ਸੀਸ ਦਿੱਤੇ ਨੇ, ਉਹ ਕਿਸਨੇ ਬਖਸ਼ਿਆ? ਕਿਆ ਲੱਖੋ, ਉਹਦਾ ਪਤਾ ਵੀ ਨਾ ਹੋਵੇ, ਯਾਦ ਵੀ ਨਾ ਰਹੇ, ਤਾਂ ਵੀ ਸਾਡੀ ਕਮਜ਼ੋਰੀ ਹੋਵੇਗੀ। ਜਿੱਥੋਂ ਤੱਕ ਬਜ਼ੁਰਗਾਂ ਪਾਸੋਂ ਸਮਝਿਆ ਜਾਂ ਪੜ੍ਹਿਆ ਹੈ ਇਤਿਹਾਸ ਵਿਚ ਬਜ਼ੁਰਗਾਂ ਦੁਆਰਾ ਦਰਸਾਇਆ, ਅਰਜ਼ ਕਰਨੀ ਚਾਹਾਂਗਾ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਤਸ਼ਰੀਫ ਲੈ ਗਏ ਸਨ, ਦਸਤਗੀਰ ਪੀਰ ਦੇ ਹੁਕਮ ਮੁਤਾਬਿਕ ਹਜ਼ੂਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੱਥਰ ਮਾਰ ਕੇ ਹਲਾਕ ਕਰਨ ਦਾ ਐਲਾਨ ਕੀਤਾ ਗਿਆ ਸੀ, ਇਕ ਪਾਸੇ ਪੱਥਰ ਉੱਠਣ ਲੱਗੇ ਸਨ ਤੇ ਦੂਸਰੇ ਪਾਸੇ ਗੁਰੂ ਜੀ ਨੇ ਸੱਜਾ ਹੱਥ ਉਠਾ ਕੇ ਆਖਿਆ ਸੀ, ਸਤ ਸ੍ਰੀ ਅਕਾਲ। ਇਹ ਜੈਕਾਰ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਰਬਾਂ ਵਿਚ ਬਗਦਾਦ ਦੀ ਧਰਤੀ ਤੇ, ਬਗਦਾਦ ਗੁਲਿਸਤਾਂ ਬੋਸਤਾਂ ਕਰੀਮਾਂ ਸ਼ੇਖ ਸਾਦੀ ਹਾਫਿਜ਼ ਸ਼ੀਰਾਜੀ ਦੀਆਂ ਰਚਨਾਵਾਂ ਪੜ੍ਹੀਏ ਤੇ ਇਸਲਾਮ ਦਾ ਕੇਂਦਰ ਰਿਹਾ, ਇਸਲਾਮ ਦੀ ਤਾਲੀਮ ਉੱਥੇ, ਇਹ ਇੱਥੇ ਬੜੀ ਵੱਡੀ ਯੂਨੀਵਰਸਿਟੀ ਰਹੀ ਹੈ ਇਸਲਾਮ ਦੀ ਬਗਦਾਦ ਅੰਦਰ। ਪਰ ਤੁਹਾਨੂੰ ਗੁਰੂ ਨਾਨਕ ਗੜ੍ਹ ਬਗਦਾਦ ਨਿਵਾਇਕ ਹੈ, ਐਵੇਂ ਨਹੀਂ ਕਿਹਾ, ਇਸਲਾਮ ਦਾ ਗੜ੍ਹ ਸੀ, ਕੇਂਦਰ ਸੀ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਨੇ ਇਸਲਾਮ ਦੇ ਕੇਂਦਰ ਵਿਚ ਜਿੱਥੇ ਇਸਲਾਮ ਪੜਾਇਆ ਪ੍ਰਚਾਰਿਆ ਵਿਚਾਰਿਆ ਜਾਂਦਾ ਸੀ, ਉਥੇ ਆਖਿਆ ਸਤਿ ਸ੍ਰੀ ਅਕਾਲ। ਇਹਨੂੰ ਲੰਬੀ ਆਵਾਜ਼ ਦੇ ਨਾਲ ਅਸੀਂ ਕਹਿੰਦੇ ਹਾਂ ਤੇ ਸਾਰਿਆਂ ਨੇ ਜ਼ੋਰ ਨਾਲ ਜੈਕਾਰਾ ਛੱਡਣਾ, ਮੈਂ ਜੈਕਾਰਾ ਜ਼ਰਾ ਘੱਟ ਛੱਡਦਾ ਹਾਂ, ਅੱਜ ਛੱਡਾਂਗਾ। ਬੋਲੇ ਸੋ ਨਿਹਾਲ। ਬਗਦਾਦ ਦੀ ਧਰਤੀ ਤੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਹਜ਼ੂਰ ਦਾ ਪਹਿਲਾ ਜੈਕਾਰਾ ਸੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਕਹਿੰਦੇ ਨੇ, ਸੱਤ ਕਰਤਾਰ ਜਨਮ ਸਾਖੀ ਵਿਚ ਵੀ ਜਦੋਂ ਜਿੱਥੇ ਜਾਂਦੇ ਸਨ ਸੱਤ ਕਰਤਾਰ ਬੋਲਦੇ ਸਨ, ਪਰ ਜਿਸ ਵੇਲੇ ਬਗਦਾਦ ਵਿਚ ਤਸ਼ਰੀਫ ਲੈ ਗਏ ਪੱਥਰਾਂ ਨੂੰ ਰੋਕਣ ਲਈ ਸਤ ਸ੍ਰੀ ਅਕਾਲ ਆਖਿਆ ਕਿ ਉਹ ਅਕਾਲ ਹੀ ਸੱਤ ਹੈ। ਤੇ ਜਦੋਂ ਸੱਤ ਸ੍ਰੀ ਅਕਾਲ ਦਾ ਕੋਈ ਧਿਆਨ ਕਰੇ ਫਿਰ ਉਹਦੇ ਤੇ ਪੱਥਰ ਲੱਗਣ ਤੇ ਕੁਝ ਵਿਗਾੜ ਨਹੀਂ ਸਕਦੇ, ਉਹਦੇ ਤੱਕ ਪੱਥਰ ਪਹੁੰਚ ਹੀ ਨਹੀਂ ਸਕਦੇ ਜਿਹੜਾ ਸਤ ਸ੍ਰੀ ਅਕਾਲ ਤੇ ਭਰੋਸਾ ਰੱਖ ਲਵੇ। ਤੇ ਜੇ ਉਦੋਂ ਪੱਥਰ ਨਹੀਂ ਸਨ ਵੱਜਦੇ, ਹੁਣ ਵਾਲੀਆਂ ਵੀ ਮੁਸ਼ਕਲਾਵਾਂ ਚੱਲ ਸਕਦੀਆਂ ਨੇ। ਦੁਨੀਆਂ ਦੇ ਪੱਥਰਾਂ ਤੋਂ ਅਸੀਂ ਬਚਾਓ ਕਰ ਸਕਾਂਗੇ ਜੇ ਸਤ ਸ੍ਰੀ ਅਕਾਲ ਦੀ ਸ਼ਰਨ ਆ ਜਾਵਾਂਗੇ। ਪਿਆਰ ਲੱਖੋ ਸ੍ਰੀ ਅਕਾਲ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਜੋ ਬਚਨ ਅਸੀਂ ਪੜ੍ਹ ਰਹੇ ਹਾਂ, ਜਿਸ ਦੇ ਸਬੰਧ ਵਿਚ ਬੇਨਤੀ ਕੀਤੀ ਜਾ ਰਹੀ ਹੈ, ਗੁਰਬਾਰ ਅਕਾਲ ਨਿਹੰਗ ਸਿੰਘ ਆਮ ਤੌਰ ਤੇ ਗੁਰਬਾਰ ਅਕਾਲ ਗੁਰਬਾਰ ਅਕਾਲ ਬੋਲਦੇ ਨੇ, ਤੂੰ ਗੁਰੂ ਹੈ ਬਲ ਵਾਲਾ ਹੈ ਕਾਲ ਤੋਂ ਰਹਿਤ ਹੈ, ਕਿਉਂਕਿ ਸਤ ਸ੍ਰੀ ਅਕਾਲ ਉਹ ਕਾਲ ਤੋਂ ਰਹਿਤ ਹੈ, ਸਤ ਕਰਤਾਰ ਉਹ ਹੀ ਸਤ ਹੈ। ਚਾਲਾ ਖੋ ਸ੍ਰੀ ਵਾਹ ਸਿੱਖ ਸਤ ਕਰਤਾਰ ਗੁਰੂ ਅਰਜਨ ਦੇਵ ਜੀ ਦਾ ਸਿੱਖ ਮਹਾਨ ਕੋਸ਼ ਦੇ ਖਿਆਲ ਮੁਤਾਬਿਕ ਜਿਹੜਾ ਹਮੇਸ਼ਾ ਜ਼ੁਬਾਨ ਤੇ ਰੱਖਦਾ ਸੀ ਸਤ ਕਰਤਾਰ ਸਤ ਕਰਤਾਰ, ਉਹਦੇ ਨਾਮ ਤੇ ਇੱਕ ਸੰਪਰਦਾ ਹੀ ਚੱਲ ਪਈ, ਉਹਨਾਂ ਨੂੰ ਸਤ ਕਰਤਾਰੀਏ ਲੋਕ ਕਹਿਣ ਲੱਗ ਪਏ। ਤੋ ਉਹ ਗੁਰੂ ਤੂੰ ਗੁਰੂ ਵੀ ਹੈ ਬਲ ਵਾਲਾ ਵੀ ਹੈ ਅਕਾਲ ਕਾਲ ਤੋਂ ਰਹਿਤ ਵੀ ਹੈ ਸਦਾ ਸਦਾ ਰਹਿਣ ਵਾਲਾ ਹੈ ਆਉਣ ਜਾਣ ਤੋਂ ਰਹਿਤ ਹੈ, ਐਸਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਜਿਸ ਨੂੰ ਗਨ ਪ੍ਰਣਾਮ ਜਲ ਥਲ ਮੁਦਾਮ ਅਨੇਕਾਂ ਲੋਕ ਪ੍ਰਣਾਮਾ ਕਰ ਰਹੇ ਨੇ। ਅਗਲਾ ਵਿਚਾਰ ਅੱਗੇ ਵਿਚਾਰਾਂਗੇ, ਅੱਜ ਦਾ ਵਿਚਾਰ ਇੱਥੇ ਹੀ ਸਮਾਪਤ ਕਰ ਰਹੇ ਹਨ। ਲੋਬਿੰਦ ਸੇਵਾ ਸੱਚੇ ਪਾਤਸ਼ਾਹ ਸਰਬੱਤ ਦੀ ਕਾਲਨਾ ਥਾਂ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਣ ਭਾਵ ਅਨਾਥ ਪੇਟ ਧਰਤ ਰਾਸ ਆ ਜਾਣ ਬਾਹੋ ਇਕ ਐਸਰਾਹੋ ਓੰਕਾਰ ਕਦਨੀ ਅਨਾਥ ਖਾਲ ਖੰਡ ਖਿਆਲ ਗੁਰਬਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀਓ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਅਨ ਛਿਜ ਗਾਤ ਆ ਜਜ ਨਾ ਬਾਤ ਅਨ ਰੰਜ ਗਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ
ਆਦੀਠ ਕਰ ਅਥ ਤੀਠ ਕਰ ਅਨੰਦਾਨ ਅਨੰਤ ਦਾਤਾ ਮਹੰਤ
ਘਰ ਘਰ ਪ੍ਰਣਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ ਸਾਹਿਬ ਏ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸਤਿਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ